ਦਰਿਆਵਾਂ ਲਈ ਵੀ ਕਿੱਡਾ ਵੱਡਾ ਦਰਿਆ ਹੈ, ਸਮੁੰਦਰ ਕਿੱਡਾ ਵੱਡਾ ਹੈ, পার্বত পিতা মাতা হয়। আর এই শপথ মনোমূল্যায়ন করতে জানা প্রাণ বড় বড় আদমি হ্যাঁ এই শপথ নিয়মে কাম করেন বর্তে জানা কি রাণা বড়া বড়া চোর হ্যাঁ রাণা বড়া বড়া বদমাশ হ্যাঁ ਫਲਾਣਾ ਬਹੁਤ ਅੱਤ ਗਿਰਿਆ ਬਹੁਤ ਵੱਡਾ ਨੀਚ ਆਦਮੀ ਹੈ ਸ਼ਬਦ ਇੱਕੋ ਹੀ ਹੈ ਪਰ ਹਰ ਥਾਂ ਤੇ ਇਹ ਵੱਖਰਾ ਪ੍ਰਭਾਵ ਰੱਖਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਮਨੁੱਖ ਨੂੰ ਸਮਝਾਉਣ ਲਈ ਗੁਰੂ ਸਾਹਿਬ ਜੀ ਨੇ ਕਈ ਵਾਰ ਹੈਰਾਨ ਹੋਇਆ ਹੈ ਕਈ ਵਾਰ ਪਸ਼ੂਆਂ ਦੇ ਪ੍ਰਮਾਣ ਦਿੱਤੇ ਕਈ ਵਾਰ ਆਪ ਜੀ ਕੁੱਤਿਆਂ ਦੇ ਪ੍ਰਮਾਣ ਤੱਕ ਦੇ ਗਏ ਪਰ ਹੈਰਾਨੀ ਦੀ ਗੱਲ ਹੈ ਕਿ ਸਮਝਾਉਣਾ ਮਨੁੱਖ ਨੂੰ ਹੈ ਤੇ ਪ੍ਰਮਾਣ ਕੁੱਤੇ ਦਾ ਦਿੱਤਾ ਜਾ ਰਿਹਾ ਹੈ ਆਪ ਜੀ ਬਚਤ ਕਰਦੇ ਨੇ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਲਤ ਨਹੀਂ ਦਿੱਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਕੁੱਤੇ ਦਾ ਪ੍ਰਮਾਣ ਦੇ ਕੇ ਸਮਝਾ ਦੇ ਕਿਤੇ ਆਪ ਜੀ ਮੱਛੀ ਦਾ ਪ੍ਰਮਾਣ ਦਿੰਦੇ ਨੇ ਅਤੇ ਸਮਝਾਉਂਦੇ ਮਨੁੱਖ ਨੂੰ ਪਏ ਨੇ ਕਿ ਮੀਨ ਕੀ ਚੱਪਰ ਸ਼ੋ ਜੁਗਤ ਮਨ ਰਾਖੀ ਹੈ ਉਹਦਾ ਨਹਿ ਹੰਸ ਨਹਿ ਕਰ ਸੀਜੇ ਕਿ ਜੇ ਤੂੰ ਕੁਝ ਸਿੱਖਣਾ ਚਾਹੁੰਦਾ ਤਾਂ ਮੱਛੀ ਪਾਸੋਂ ਵੀ ਸਿੱਖ ਸਕਦਾ ਮੱਛੀ ਵੱਲ ਤੱਕ ਉਹ ਕਦੇ ਵਗਦੇ ਪਾਣੀ ਦੇ ਨਾਲ ਨਹੀਂ ਮਿਲਦੀ ਬਲਕਿ ਜਿੱਧਰੋਂ ਪਾਣੀ ਆਉਂਦਾ ਮੱਛੀ ਉੱਧਰ ਨੂੰ ਜਾਂਦੀ ਇੱਕ ਦਿਨ ਚੱਲਦਿਆਂ ਚੱਲਦਿਆਂ ਅਗਰ ਉਹ ਪਾਣੀ ਵਿੱਚ ਚੱਲਦੀ ਰਹੀ ਤਾਂ ਪਾਣੀ ਦਾ ਮੂਲ ਸਰੋਤ ਜਿੱਥੋਂ ਪਵਾ ਰਿਹਾ ਹੈ ਉੱਥੇ ਪਹੁੰਚ ਜਾਏ ਜੇ ਮੱਛੀ ਵਗਦੇ ਪਾਣੀ ਦੇ ਨਾਲ ਮਿਲਦੀ ਰਹੇ ਯਾਦ ਰੱਖੋ ਵਗਦਾ ਪਾਣੀ ਦਰਿਆਵਾਂ ਨਦੀਆਂ ਵਿੱਚ ਨਦੀਆਂ ਤੋਂ ਨਹਿਰਾਂ ਵਿੱਚ ਨਹਿਰਾਂ ਤੋਂ ਸੂਆਂ ਤੇ ਕਸ਼ੀਆਂ ਵਿੱਚ ਹੁੰਦਾ ਹੋਇਆ ਖਾੜਾਂ ਰਾਹੀਂ ਕਿਸਾਨਾਂ ਦੇ ਖੇਤਾਂ 'ਚ ਪਹੁੰਚ ਜਾਂਦਾ ਹੈ ਫਿਰ ਤਾਂ ਮੱਛੀ ਦੀ ਮੌਤ ਹੋ ਜਾਏਗੀ ਪਰ ਮੱਛੀ ਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਸੋਹਣੀ ਵੀ ਕਿਹਾ ਹੈ ਅਤੇ ਸਿਆਣੀ ਵੀ ਕਿਹਾ ਹੈ ਆਪ ਜੀ ਕਹਿੰਦੇ ਮੱਛਰੀ ਜਾਲ ਨਾ ਜਾਣਿਆ ਸਰ ਖਾਰਾ ਅਸਲਾ ਹੋ ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵੈਸਾ ਮੱਛੀ ਜਿੱਥੇ ਸੁੰਦਰ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸਮਝਦਾਰ ਵੀ ਹੈ ਔਰ ਕਈ ਵਾਰ ਤੁਸੀਂ ਅੱਜ ਕੱਲ੍ਹ ਵਿਗਿਆਨੀਆਂ ਨੇ ਸਾਗਰ ਦੀ ਖੋਜ ਕਰਨ ਵਾਲਿਆਂ ਨੇ ਮੱਛੀਆਂ ਦੀ ਖੋਜ ਕਰਨ ਵਾਲਿਆਂ ਨੇ ਦਰਸਾਇਆ ਹੈ ਕਿ ਜਿੱਥੇ ਮੱਛੀ ਇੱਕ ਵਾਰ ਜਾ ਕੇ ਆਂਡੇ ਦਿੰਦੀ ਹੈ ਸੈਂਕੜੇ ਮੀਲਾਂ ਦਾ ਪੈਂਡਾ ਕਰਕੇ ਉਹ ਆਂਡੇ ਦੇਣ ਲਈ ਉੱਥੇ ਹੀ ਜਾਂਦੀ ਹੈ ਪਰ ਸਾਹਿਬ ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਪਸ਼ੂਆਂ ਦੇ ਪੰਛੀਆਂ ਦੇ ਅਨੇਕ ਜਾਨਵਰਾਂ ਦੇ ਪ੍ਰਮਾਣ ਦੇ ਕੇ ਮਨੁੱਖ ਨੂੰ ਸਮਝਾਉਂਦੇ ਪਰ ਮਨੁੱਖ ਸਮਝਣਾ ਚਾਹੇ ਗਲਤਤਾ ਮੰਨਦੀ ਹੈ ਆਪ ਜੀ ਮਨੁੱਖ ਨੂੰ ਸਮਝਾਉਂਦੇ ਪ੍ਰਮਾਣ ਦਿੰਦੇ ਨੇ ਕਿ ਦੇਖ ਮੀਨ ਮਿਰਗ ਪ੍ਰਾਂਗ ਪਤੰਗ ਕੁੰਛਰ ਇੱਕ ਨੌਂ ਵਿਨਾਸ਼ ਇਹ ਪੰਜ ਜਾਨਵਰਾਂ ਦੇ ਨਾਮ ਨੇ ਮੱਛੀ ਮਿਰਗ ਭੌਰਾ ਪਤੰਗਾ ਅਤੇ ਹਾਥੀ ਆਪ ਜੀ ਇਹ ਕਹਿ ਰਹੇ ਨੇ ਦੇਖ ਉਹਨਾਂ ਜੀਵਾਂ ਵੱਲ ਜਿਨ੍ਹਾਂ ਦੇ ਵਿੱਚ ਇੱਕ ਇੱਕ ਦੋਸ਼ ਹੈ ਇੱਕ ਇੱਕ ਗੁਨਾਹ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹ ਫਸ ਜਾਂਦੇ ਐਸੇ ਜਾਣ ਜਿੱਥੋਂ ਨਿਕਲਣਾ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਅਸੀਂ ਇਸ ਗੱਲ ਦੇ ਖੁਲਾਸੇ ਵਿੱਚ ਜਾਵਾਂਗੇ ਤਾਂ ਸਾਨੂੰ ਪਤਾ ਚੱਲੇਗਾ ਮੱਛੀ ਮਾਸ ਦੇ ਲਾਲਚ ਵਿੱਚ ਜਦੋਂ ਕੋਈ ਮੱਛੀ ਨੂੰ ਪਕੜਨ ਵਾਲਾ ਕੁੱਟੀ ਸੁੱਟਦਾ ਹੈ ਉਹ ਦੌੜ ਕੇ ਬਿਨਾਂ ਦੇਖੇ ਬਿਨਾਂ ਸੋਚੇ ਬਿਨਾਂ ਸਮਝੇ ਕੁੱਟੀ ਨੂੰ ਹੜੱਪ ਕਰ ਲੈਂਦੀ ਹੈ ਮਾਸ ਦਾ ਟੁਕੜਾ ਤਾਂ ਸ਼ਾਇਦ ਨਾ ਖਾਧੀ ਖਾ ਪਾਉਂਦੀ ਹੋਵੇ ਪਰ ਕੁੰਡੀ ਜ਼ਰੂਰ ਉਹਦੇ ਗਲੇ 'ਚ ਫਸ ਜਾਂਦੀ ਹੈ ਜਿਸ ਨਾਲ ਮੱਛੀ ਮੌਤ ਹੋ ਜਾਂਦੀ ਹੈ ਮਿਰਗ ਨੂੰ ਮਾਰਨ ਵਾਲੇ ਲੋਕ ਇੱਕ ਜੰਤਰ ਤਿਆਰ ਕਰਦੇ ਜਿਸ ਨੂੰ ਘੱਡਾ ਹੇੜਾ ਕਹਿੰਦੇ ਉਹਦੇ ਵਿੱਚੋਂ ਮਿਰਗ ਦੀ ਮਾਜੀਨ ਦੀ ਆਵਾਜ਼ ਆਉਂਦੀ ਹੈ ਉਸ ਵਿੱਚ ਫੂਕ ਮਾਰਦੇ ਮਿਰਗ ਇਹ ਭੰਗ ਕਰਕੇ کہ میری مدین میں بلا رہی ہے، ادھر دوڑنا ہے اور میرے چار کھا جانا ہے، جا اس کاری گولی مار کے مار دیتا ہے، جا اس نے کتے مار دیتے ہیں، جا تیر نال اس کا شکار کر لیتا ہے، کیول ایک گناہ کنا نہ سنیا، بنا سوچے بنا سمجھے دوڑ پیا، اخیر موت منہ جا پی. اور جو سگندھی کا شوقین ہے، یہ سگندھی لائن میں فلاں سے جانا ہے، فل سے بیٹھتا ہے، مکان راس چوستا ہے، اور بھول جانا ہے کہ میں بنا بھی ہے، اخیر سما اس کا پل بند ہو جاتا ہے اور یہ پیچھے ہی موت ہو جاتی ہے. گرو صاحب نے مین میرت پرہنگ پتنگ پتنگا جو اکھا نال روشنی تکتا ہے، بڑھتی ہوئی اگ تے پہنچ جاتا ہے، روشنی ان چنگی لگتی ہے، وہ آلے دوالے جا کے نچن کا اپنے خوشی جان کر اظہار کرتا ہے، پر اگ وہ جنہ کھمبا مڑ کے آیا ہے وہ کھم سار لگتی ہے، تنگا تھلے مل جاتا ہے، تر ترک جو اس کی موت ہو جاتی ہے. سکھر بادشاہ پنجہ جانور کہ کنچر ہاتھی باڑی میں اس نے ایسے بچے کہہ دے کہ ہاتھی پکڑنے والے لوگ دھرتی کھڈا کھودتے وہ کانیا کی سنت پا دیں اور کانیا کی سنت پا کے وہ بناوٹی ہتھنی کاغذات کی ہتھنی بنا کے کڑی کر دیں اور ہاتھی کام میں بس ہو گیا ادھر دوڑتا ہے تو کھڈے گر جاتا ہے. گردیو پتا کے پاون بانی کے بچن نے کال کی ہستنی من بولا لے چت رچو جگدیش کام سوائے گج بس کرے من بولا لے انک سسائے وشیش. پھر آپ کی کہتے ہیں بکھا داچ ہر سال ہر داچ سمجھ من بولا لے گہو نہ رام جہار. کہنے نے بکارا تو بچ ہری کو سمجھ میں یتن کر بکھا داچ ہر راچ ہری نہ تدا کر وہ نام جڑ سمجھ من بولا لے. کہنے اس کام تو سکھیا ہے کیوں تو رام دے نام دے جہاز نہیں پڑتا کیوں اس وچ نہیں بیٹھتا گہو نہ رام جہاز. پھر آپ جی ایک ایسے جانور کا پرمان دیتے ہیں تو کہتے کہ انہیں مرکٹ مستی راج کی من دورا دے. کہتے ہیں اے پاگل من کدے دیکھ باندر وال جڑا تیرے دروازے تے آ کے مداری جس کو بچانا ہے وہ کس کارن کر کے مداری کا مداری کا غلام بنے ہیں. آپ جی کہتے بس کیول کیول ایک اناج کی مٹھی نے بردن غلام بنا دیتا. بردن پکڑ والے نے ایک تنگ منہ والا برتن لے کے وہ دانے پا دیتے اجے ہوئے دانے جس کو تھی مکی دیا کھلا کہہ رہے ہو وہ پا کے انہوں نے دھرتی چ کر دیتا. بردن کے سامنے کھڑے بردن دوڑا آیا کی ہے دیکھتا ہے جس دانے نے ہاتھ پسارتا ہے وہ پا دیتا ہے مٹھی پڑ لیتا ہے. جب ہاتھ پایا سی تو ہاتھ لمبا سی اس برتن کے گلے کے راستے اندر چلے گیا پر جب جا کے دانے کی مٹھی پڑ لی تو ہاتھ چوڑا ہو گیا ہوں باہر نہیں نکلتا. اس انار کی مٹھی بھی چڑنا نہیں چاہتا ہاتھ وہ پھس گیا. ہوں وہ بندر پکڑنے والے آ کے پکڑ لیتے وہ گل پٹا پا کے ان دروازے دروازے نچا دے. ستگرو پاتشاہ کہتے ہیں مرکٹ مشٹی انار کی من بورا رے لینی ہاتھ پسار چھوٹن کو سہسا پڑیا من بورا رے ناچے بھر کر بار. ہر ان بندر چھٹن کا سنسا ہے ایک ایک دروازے سے جا کے ڈب ڈبی وہ بجانا بداری وہ نچتا. انہیں جانوروں کے پرمان نے دیکھ کے سانو ستگرو پاتشاہ نے سمجھایا کدے آپ جی نے پرمان پتھر کے بھی دیتے اور پھر ایسے بھی کیا کہ پتھر تو ضرور پاس ہوئے گا پر کدے جی پتھر اتے اس دھاتو دے وچ کوئی پردہ آ جائے تو پتھر بھی اس نو سونا نہیں بنا سکتا. پاس پتھر اس دھاتو نو سونا نہیں بنا سکتا جی کوئی بریک پردہ دھاتو اتے پتھر دے وچکار آ جائے. ستگرو پاتشاہ نے پاون بانی کے بچن کہہ رہے کہ جنی دیر تک لوہا کنچن ہرن ہوئے کیسے جو پارس ہے نہ پرس ہے جنی دیر پارس نہ سپرش نہیں کرے گا اونی دیر لوہا سونا نہیں بن سکتا. اور سپرش کرنے کی لوڑ پے گی. یاد رکھو बाणी ने बचित कह सतगुर महापुरख है पास जो मिला सो फल गुण पावे को गुरु पास है रब के प्यारे महापुरख पास ने जेड़ा उन्हां नाल मिलदा है वो गुणा के फल में प्राप्त करता है वो उहदे विच ईश्वर प्राप्ति के गुण भर देंदे ने। आप जी गुरु कोल आउण दा इक्को इक मकसद दसदे ने पर इह कहिंदे ने कि सांझ कीजै गुरह केरी शाट अंगण चलिए सतगुर साहब पाया वड दान हर कीए बहु गुण सांझा सतगुरु नाल मिल के हरी ते गुण ग्रहण करदे ने हरी विच गुणा दी कोई घाट नहीं उहदे गुण कहिंदिआं कहिंदिआं गुरु थक गया पर गुरु ने ऐसे वचन कहे कि तेरे कवन कवन गुण कह कह गावां तू साहिब गुरी निधाना तुमरी महिमा बन न सको तू ठाकर पूछ भगवाना कितने ऐसे वचन भी कहे कि जेबा एक कवन गुण कहिया बेशुमार बेअंत स्वामी तेरे अंत न कह ही रही है कदे ऐसे शब्द भी कहे कि तेरे गुण बहुते मैं एक न जाने मैं मूर्ख किस दीजै प्रणवत नानक सुन मेरे साहिबा डुबदा पत्थर लीज गुरु तो गुण प्राप्त कर दे क्योंकि गुरु गुणा का मुजस्मा है गुरु को गुण ने साढ़े गुण अवगुणा की प्रभा है असी अपने अवगुण त्याग के गुरु के गुण ग्रहण करते इसलिए असी गुरु के चरणों में आते हाँ पर अफसोस है कि सदियां बीत जाने के बाद भी असी गुरु के गुणा जान नहीं सके गुरु के गुणा तक पहुंच नहीं सके ऐसा नहीं मैं कहना कि तुम बाणी नहीं सुनी या बाणी पढ़ते नहीं बाणी पढ़ते भी हो बाणी सुनते भी हो पर एक पंजाबी की जी कहावत है कि पंचां का कहना सिर उत्ते परनाला उत्ते ना उत्ते वो साढ़े च घटती सिर मथे है गुरु का कहना मथा भी टेकते हैं बाणी भी पढ़ते हैं कीर्तन भी सुनते कथा करते भी कथा सुनते भी पर परनाला उत्ते परनाला नहीं बदले याद रखो गुरु के पवित्र वचना वाल ध्यान देना पड़ेगा कुछ लोगों ऐसे कहते सुने कि फलाना बड़ा वाला आदमी है की वड्याई को चार पैसे ने कारोबार फैलिया होया है लोग कहते बड़ी वी बड़ा वाला व्यक्ति है कारोबार बहुत वाला है याद रखो वाला कारोबार होवे पर किसी लोड़वंद एक पाई भी ना मिल सके ते गुरु के बचन ने कौन वड्डा माया बढ़िया सौ वड्डा जिन राम ने बधाई कहते माया की बढ़ियाई करके कोई वड्डा नहीं वड्डा तो है जिसने ईश्वर नाल अपनी सुत नु जोड़िया बड़े बड़े गुरदीसा रोग तिनको व्यापक चिंता रोग कौन वड्डा माया वड्याई सो वड्डा जिन राम ने बनाए यही शब्द वड्डा अजकल मैं कई बार सुनता हाँ लोग संतां लई भी वरते बड़े वड्डे संत तो मैं कई बार कुछ बैठता हाँ कि की वड्याई है इन्हों का भी डेरा बड़ा वड्डा है इन्हों के बहुत सारे सेवक ने बड़े चेले ने इन्हों के याद रखो किसी संत का वडप्पण डेरे विच नहीं है किसी संत का वडप्पण बहुते चेले विच नहीं है किसी संत का वडप्पण वड्डी कार विच नहीं है संत का वडप्पण तो उस गल विच है जिहड़ी गुरु बाणी च कहिंदा कि बसता तुट्टी झोंपड़ी चीर सब छिन्ना जात ना पत ना आदर उद्यान परगिना मित्र ना इच तन रूपहीन किस साख न सिन्ना राजा सगली श्रेष्ठ का हर नाम मन भिन्ना किस की घूर मंत्र है प्राण होए सो ਸੋ ਪ੍ਰਸੰਨ ਆ। ਗੁਰੂ ਦੀ ਦ੍ਰਿਸ਼ਟੀ ਵਿੱਚ ਵੱਡਾ ਹੀ ਵੱਡਾ ਹੈ। ਯਾਦ ਰੱਖੋ, ਮਨੁੱਖ ਮਾਇਆ ਕਰਕੇ ਵੱਡਾ ਹੋ ਨਹੀਂ ਸਕਦਾ। ਗੁਰੂ ਪਵਿੱਤਰ ਬਾਣੀ ਵਿੱਚ ਐਸੇ ਵਚਨ ਕਹਿੰਦਾ ਹੈ ਕਿ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਬਣ ਜਾਏ। ਜਿਸ ਨੂੰ ਆਵਾਜ਼ ਵੱਡਾ ਕਰਦਾ ਹੈ ਉਹ ਚੌਂਕੜੀ ਵਿੱਚ ਬੈਠਾ ਵੀ ਵੱਡਾ ਹੈ, ਜਿਸ ਨੂੰ ਨਹੀਂ ਵੱਡਾ ਕਰਦਾ ਉਹ ਅਰਬਾਪਤੀ ਹੋ ਕੇ ਵੀ ਵੱਡਾ ਨਹੀਂ ਹੈ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਬਾਣੀ ਚ ਵਚਨ ਨੇ ਆਪ ਜੀ ਕਹਿੰਦੇ ਕਿ ਇੱਕ ਐਸਾ ਵਿਅਕਤੀ ਹੈ ਜਿਸ ਦੇ ਕੋਲ ਧਨ ਹੈ ਪਦਾਰਥ ਨੇ। ਆਪ ਜੀ ਦੇ ਬਚਨ ਨੇ ਕਿ ਗ੍ਰਹਿ ਸੋਏ ਚੰਦਨ ਸੁਗੰਧ ਲਾਏ ਮੋਤੀ ਹੀਰੇ। ਘਰ ਵਿੱਚ ਥਾਂ ਥਾਂ ਸੋਨਾ ਲੱਗਿਆ ਹੈ, ਘਰ ਵਿੱਚ ਚੰਦਨ ਦੀਆਂ ਮਹਿਕਾਂ ਨੇ, ਘਰ ਵਿੱਚ ਮੋਤੀ ਤੇ ਹੀਰੇ ਉਹਨਾਂ ਦੀ ਜੜਤ ਕੀਤੀ ਹੈ। ਧਰਮ ਪਾਤਸ਼ਾਹ ਕਹਿੰਦੇ ਗ੍ਰਹਿ ਸੋਏ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਪਿੱਛੇ ਸੁੱਖ ਮਾਣਦਾ ਕਿਸ਼ਨਾਇਕ ਸੂਰੇ। ਮਨ ਬਸ਼ ਸੁੱਖਾਂ ਨੂੰ ਵੀ ਮਾਣਦਾ ਹੈ, ਕਿਸੇ ਗੱਲ ਦਾ ਚੋਰਾ ਵੀ ਨਹੀਂ। ਤਾਂ ਗੁਰਦੇਵ ਜੀ ਕਹਿੰਦੇ ਸੋ ਪ੍ਰਭ ਚਿੰਤਨ ਆਵੇ ਨਿਸ਼ਠਾ ਨਿਖੀਰ, ਬਿਨ ਹਰ ਨਾਮ ਨ ਸ਼ਾਂਤ ਹੋਏ ਕਿਤ ਬਿਨ ਮਨ ਧੀਰੇ। ਜੇ ਐਸੇ ਵਿਅਕਤੀ ਨੂੰ ਰੱਬ ਯਾਦ ਨਹੀਂ ਆਉਂਦਾ ਤਾਂ ਗੁਰੂ ਕਹਿੰਦਾ ਮੇਰੀ ਦ੍ਰਿਸ਼ਟੀ ਵਿੱਚ ਉਹ ਗੰਦਗੀ ਦਾ ਕੀੜਾ। ਇਸ ਤੋਂ ਬਾਅਦ ਕੁਝ ਨਹੀਂ। ਹੁਣ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਅੱਜ ਦੇ ਪਵਿੱਤਰ ਸ਼ਬਦ ਵਿੱਚ ਇੱਕ ਐਸੇ ਦਰਖਤ ਦੀ ਗੱਲ ਕਰਦੇ ਨੇ ਜੋ ਬੜਾ ਲੰਬਾ ਵੀ ਹੈ, ਬੜਾ ਫੈਲਾਓ ਵੀ ਹੈ। ਆਪ ਜੀ ਸ਼ਾਂਤੀ ਵਰਤਦੇ ਨੇ ਸਿਮਲ ਰੁੱਖ ਸਰਾਇਆ, ਸਿਮਲ ਰੁੱਖ ਸਰਾਇਆ। ਹਿੰਦੁਸਤਾਨ ਦੀ ਧਰਤੀ ਤੇ ਉਹਨੂੰ ਸਿਮਲ ਜਾਂ ਸਿੰਬਲ ਕਿਹਾ ਜਾਂਦਾ। ਸਰਾਇਆ ਦਾ ਅਰਥ ਹੈ ਸਰਾਇਆ ਸਿੱਧੇ ਨੂੰ ਕਹਿੰਦੇ, ਸਰ ਆਇਰਾ, ਸਰ ਦਾ ਅਰਥ ਹੈ ਤੀਰ, ਆਇਰਾ ਦਾ ਅਰਥ ਹੈ ਜੈਸਾ ਤੀਰ ਵਰਗਾ ਸਿੱਧਾ। ਤੇ ਕੁਝ ਵਿਦਵਾਨ ਲੋਕ ਇਹਦੇ ਅਰਥ ਇਹ ਵੀ ਕਰਦੇ ਨੇ ਸਰਾਏ ਰਾਹ, ਸਰਾਏ ਰਾਹ। ਸਰਾਏ ਕਹਿੰਦੇ ਨੇ ਸਰਾਂ ਨੂੰ, ਰਾਹ ਦਾ ਅਰਥ ਹੈ ਜੈਸਾ ਸਰਾਂ ਜੈਸਾ ਵਿਸ਼ਾਲ ਖੁੱਲਾ ਫੈਲਾਓ ਜਿਸਦੇ ਤਾਣਿਆਂ ਦਾ ਹੈ। ਧੰਨ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਸਿਮਲ ਰੁੱਖ ਸਰਾਏ ਰਾਹ ਅਤ ਦੀਰਘ, ਦੀਰਘ ਦਾ ਅਰਥ ਹੈ ਲੰਬਾ ਹੈ, ਅਤ ਮੁੱਛ ਬੜਾ ਮੋਟਾ ਭਾਰਾ ਵੀ ਹੈ। ਸਿਮਲ ਰੁੱਖ ਸਰਾਏ ਰਾਹ ਅਤ ਦੀਰਘ ਅਤ ਮੁੱਛ। ਅਗਲੀ ਪੰਕਤੀ ਚ ਕੀ ਕਹਿ ਰਹੇ ਹਨ,
ਉਰੇ ਜੇ ਆਵੇ ਆਸ ਕਰ ਜਾਹੇ ਨਿਰਾਸ਼ ਕਿਤ।
ਕਹਿੰਦੇ ਐਸੇ ਦਰਖਤ ਨੂੰ ਵੇਖ ਕੇ ਜੋ ਬੜਾ ਲੰਬਾ ਹੈ, ਬੜਾ ਉੱਚਾ ਹੈ, ਬੜਾ ਫੈਲਾਓ ਹੈ, ਬੜੇ ਟਹਿਣੇ ਲੰਬੇ ਨੇ, ਓਏ ਜੇ ਆਵੇ ਆਸ ਕਰ, ਓਏ ਦਰਖਤਾਂ ਤੇ ਬਹਿਣ ਵਾਲੇ ਪੰਛੀ, ਜੇ ਮਨਾ ਉਸ ਦਰਖਤ ਵੱਲ ਤੱਕ ਕੇ ਇੱਕ ਭੋਜਨ ਉਸ ਦਰਖਤ ਤੋਂ ਮਿਲੇਗਾ। ਐਸੀ ਆਸ ਲਾ ਕੇ ਉਸ ਦਰਖਤ ਤੇ ਆ ਕੇ ਬੈਠ ਜਾ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜਾਏ ਨਿਰਾਸ਼ੇ ਖਿੱਤ, ਉਹ ਨਿਰਾਸ਼ ਹੋ ਕੇ ਕਿੱਥੇ ਜਾਣਗੇ, ਕਿੱਧਰ ਜਾਣਗੇ। ਆਇਤ ਇਹ ਤੱਕ ਬੜਾ ਲੰਬਾ ਹੈ, ਬੜਾ ਦੂਰ ਤੱਕ ਫੈਲਾਓ ਹੈ, ਬੜਾ ਮੁੱਢ ਵੀ ਮੋਟਾ ਹੈ, ਜ਼ਰੂਰ ਇਸ ਤੋਂ ਭੋਜਨ ਮਿਲ ਜਾਏ। ਪਰ ਜਾਏ ਨਿਰਾਸ਼ੇ ਕਿੱਤ, ਆਸ ਕਰਕੇ ਆਏ ਸਨ। ਹੋਊ ਇਸ ਤਰ੍ਹਾਂ ਜਿਵੇਂ ਕੋਈ ਭਿਖਾਰੀ ਕਿਸੇ ਕਰੋੜਾਪਤੀ ਦੇ ਘਰ ਵਿੱਚ ਚਲਿਆ ਜਾਏ, ਭਿੱਖਿਆ ਦੀ ਆਸ ਕਰਕੇ ਖਿਲਾਓ ਦਿਓ ਕੁਛ, ਤੇ ਉਹਦੇ ਜਿਹੜੇ ਨੌਕਰ ਚਾਕਰ ਨੇ ਧੱਕੇ ਮਾਰ ਕੇ ਬਾਹਰ ਕੱਢ ਦੇਣ। ਜਾਏ ਨਿਰਾਸ਼ੇ ਕਿੱਤ, ਗੁਰੂ ਸਾਹਿਬ ਕਹਿੰਦੇ ਉਹ ਪੰਛੀ ਜੋ ਆਸ ਕਰਕੇ ਆਏ ਸਨ ਉਹ ਜਾਂਦੇ, ਉੱਲ ਕੇ ਆ ਗਏ, ਉੱਲ ਕੇ ਆ ਗਏ। ਇੱਕ ਵਾਰ ਫਰੀਦ ਜੀ ਨੂੰ ਨਗਰ ਦੇ ਲੋਕਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਫਰੀਦ ਜੀ, ਰਾਜੇ ਨਾਲ ਤੁਹਾਡੀ ਬਹੁਤ ਦੇਵਤਾ ਹੈ ਤੇ ਤੁਸੀਂ ਰਾਜੇ ਨੂੰ ਟਿਕ ਕਰ ਕਹੋ ਕਿ ਨਗਰ ਵਿੱਚ ਇੱਕ ਮਦਰਸਾ ਖੋਲ ਦੇ, ਮਦਰਸਾ ਸਮਝ ਜਿਸ ਨੂੰ ਤੁਸੀਂ ਸਕੂਲ ਕਹਿੰਦੇ, ਮਦਰਸਾ ਖੋਲ ਦੇ। ਰਾਜੇ ਦੇ ਘਰ ਵਿੱਚ ਚਲੇ ਗਏ ਤੇ ਫਾਕਰ ਜਦੋਂ ਫਕੀਰ ਦੀ ਗੈਨ ਗੈਨ ਖਰੀਦੀ ਤੇ ਰਾਜਾ ਦਿਮਾਗ ਪੜ ਰਿਹਾ, ਹੱਥ ਜੋ ਕੀਤੇ ਜਬਾਨ ਚ ਮੰਗ ਰਿਹਾ ਕਿ ਅੱਲਾਹ ਤਾਲਾ ਮੈਨੂੰ ਦੇ, ਮੈਨੂੰ ਕੰਮ ਦੇਵਾ। ਤਾਂ ਜਦੋਂ ਉਹਦੇ ਹੱਥ ਇਉਂ ਦੇਖੇ ਫਰੀਦ ਜੀ ਵਾਪਸ ਆ ਗਏ, ਰਾਜਾ ਦਿਮਾਗ ਵਿਹਲਾ ਹੋਇਆ, ਤੱਕਿਆ ਫਰੀਦ ਜੀ ਜਾ ਰਹੇ, ਦੌੜ ਕੇ ਆਇਆ ਫਰੀਦ ਜੀ ਦੀ ਗੱਲ ਆਏ ਤੇ ਵਾਪਸ ਚਲੇ। ਕਹਿਣ ਲੱਗੇ ਗਲਤੀ ਨਾਲ ਆ ਗਿਆ ਜਾਣਾ ਸੀ ਰਾਜੇ ਦੇ ਘਰ ਤੇ ਆ ਗਿਆ ਭਿਖਾਰੀ ਦੇ, ਕਹਿੰਦਾ ਮੈਂ ਰਹਿੰਦਾ ਰਾਜਾ। ਕਹਿਣ ਲੱਗੇ ਨਹੀਂ ਰਾਜਾ, ਨੇ ਰਾਜੇ ਦਾ ਅਰਥ ਰਚਿਆ ਹੋਇਆ ਤ੍ਰਿਪਤ, ਇਸ ਕਰਕੇ ਗੁਰੂ ਸਾਹਿਬ ਨੇ ਈਸ਼ਵਰ ਨੂੰ ਰਾਜਾ ਕਿਹਾ। ਆਪ ਜੀ ਬਚਨ ਕਰਦੇ ਨੇ, ਕਉ ਹਰ ਸਮਾਨ ਨਹੀਂ ਰਾਜਾ, ਜਿਹਨਾਂ ਨੂੰ ਅਸੀਂ ਰਾਜੇ ਕਹਿੰਦੇ ਉਹਨਾਂ ਨੂੰ ਭੂਪਤ ਕਿਹਾ। ਇਹ ਭੂਪਤ ਸਭ ਦਿਲ ਸਚਾਰ ਕੇ ਝੂਠੇ ਖੱਤ ਦੇਵਾ ਜਾ। ਕਹਿਣ ਲੱਗੇ ਰਾਜੇ ਦੇ ਘਰੇ ਜਾਣਾ ਸੀ ਤੇ ਭਿਖਾਰੀ ਦੇ ਘਰ ਆ ਗਿਆ, ਨਗਰ ਦੇ ਲੋਕ ਐਨ ਪਿੱਛੇ ਪਏ ਸਨ, ਕਹਿੰਦੇ ਰਾਜੇ ਕੋਲ ਜਾਓ ਤੇ ਮਦਰਸਾ ਖੋਲ ਦੇਵੇ। ਕਹਿੰਦਾ ਮਹਾਰਾਜ ਮੈਂ ਰਾਜਾ ਕਹਾਂ? ਕਹਿੰਦੇ ਨਹੀਂ, ਮੈਂ ਤੈਨੂੰ ਅੱਲਾਹ ਤੋਂ ਮੰਗਦਿਆਂ ਹੱਥ ਫੈਲਾਇਆ ਤੱਕਿਆ ਵੀ ਹੈ, ਤੇ ਮੈਂ ਵੀ ਅੱਲਾਹ ਨੂੰ ਕਹਿ ਜਾਂਗਾ ਕਿ ਮਦਰਸਾ ਖੋਲ ਦੇ, ਜੇ ਮੰਗਣਾ ਹੀ ਹੈ ਤੇਰੇ ਕੋਲੋਂ ਕੰਮ ਹੈ, ਅੱਲਾਹ ਕੋਲੋਂ ਕਿਉਂ ਨਾ ਮੰਗਿਆ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਓਏ ਜੇ ਆਵਾ ਹੈ ਆਸ ਕਰ ਜਾਏ ਨਿਰਾਸ਼ੇ ਕਿੱਤ। ਹੁਣ ਉਹ ਨਿਰਾਸ਼ ਹੋ ਕੇ ਕਿੱਥੇ ਜਾਣ? ਕਿਉਂ? ਅਗਲੀ ਪੰਕਤੀ ਦੱਸਦੇ,
ਹਰ ਟਿੱਕੇ ਬਕ ਬਕੇ ਕਾਮਨਾ ਆਵਹਿ ਪਤ।
ਕਹਿੰਦੇ ਉਸ ਐਸੇ ਲੰਬੇ ਵਿਸਥਾਰ ਵਾਲੇ ਦਰਖਤ ਦੇ ਫਲ ਟਿੱਕੇ ਨੇ, ਉਹਦੇ ਫੁੱਲ ਵੀ ਬਕ ਬਕੇ ਨੇ, ਉਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ, ਇਸ ਕਰਕੇ ਪੰਛੀ ਉੱਥੋਂ ਨਿਰਾਸ਼ ਹੋ ਕੇ ਕਿਤੇ ਬਹੁਤ ਚਲੇ ਜਾਂਦੇ। ਆਉਂਦੇ ਤਾਂ ਹੈ, ਭੁੱਲ ਕੇ ਆ ਜਾਂਦੇ। ਬਾਣੀ ਦੇ ਵਚਨ ਕਹਿਣ, ਸਿਮਰ ਰੁੱਖ ਸਰੀਰ ਮੈਂ ਜਨ ਦੇਖ ਪੁਰਾਣ। ਮੈਂ ਜਨ ਦਾ ਅਰਥ ਹੈ ਤੋਤਾ, ਤੋਤੇ ਲੰਬੇ ਦਰਖਤ ਨੂੰ ਦੇਖ ਕੇ ਭੁੱਲ ਜਾਂਦੇ, ਭੁਲੇਖੇ ਵਿੱਚ ਉਸ ਤੇ ਆ ਜਾਂਦੇ ਕੁਝ ਖਾਣ ਲਈ। ਪਰ ਜਦੋਂ ਆਉਂਦੇ ਨੇ ਤੇ ਤੱਕਦੇ ਨੇ, ਫਲ ਟਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ, ਜਿਹਦੇ ਫਲ ਟਿੱਕੇ ਨੇ, ਫੁੱਲਾਂ ਦਾ ਸਾਹ ਹੀ ਕੋਈ ਨਹੀਂ ਤੇ ਪੱਤੇ ਵੀ ਕੰਮ ਨਹੀਂ ਆਉਂਦੇ। ਅਗਲੀ ਪੰਕਤੀ ਚ ਕਹਿ ਰਹੇ ਹਨ,
ਵਿਛਤ ਨੀਵੀ ਲਾਲਕ ਗੁਣ ਚੰਗਿਆਈਆਂ ਤੱਤ।
ਕਹਿੰਦੇ ਦੇਖ, ਵਿਛਤ ਚੰਗੀ ਹੈ, ਪਰ ਯਾਦ ਰੱਖੀ ਵਿਛਤ ਨੀਵਿਆਂ ਵਿੱਚ ਹੁੰਦੀ ਹੈ। ਬੇਲੀ ਨੂੰ ਜਦੋਂ ਵੇਲ ਲੱਗਦੇ ਉਹਦੀਆਂ ਟਾਹਣੀਆਂ ਵਿੱਚ ਲਚਕ ਆ ਜਾਂਦੀ, ਉਹ ਚੁੱਕ ਕੇ ਧਰਤੀ ਨਾਲ ਲੱਗ ਜਾਂਦੀ, ਬੱਚੇ ਵੀ ਵੇਲ ਤੋੜ ਕੇ ਖਾ ਲੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਗੁਣ ਜਿਹੜਾ ਹੈ ਨਿਮਣ ਦਾ, ਯਾਦ ਰੱਖ ਇਹ ਚੰਗਿਆਈ ਦਾ ਸਿਧਾਂਤ ਹੈ। ਗੁਣ ਚੰਗਿਆਈਆਂ ਤੱਤ, ਜਿਹੜਾ ਨਿਮਣਾ ਜਾਣਦਾ ਹੈ ਇਹਦਾ ਮਤਲਬ ਉਹ ਗੁਣਵਾਨ ਹੈ, ਉਹਦੇ ਚ ਕੋਈ ਗੁਣ ਹੈ। ਗੁਣਵਾਨ ਹੀ ਨਹੀਂ ਹੋ ਸਕੇਗਾ ਦੂਸਰਾ ਦਿਨ, ਅਭਿਮਾਨੀ ਨਹੀਂ ਹੁੰਦਾ। ਆਪ ਜੀ ਤੱਕਦੇ ਹੋ ਬਾਂਸ ਨੂੰ ਲੋਕ ਮਾੜਾ ਕਹਿੰਦੇ, ਪਰ ਕਦੇ ਤੁਸੀਂ ਐਸਾ ਤੱਕਿਆ ਹੋਵੇ ਕਿ ਤੂਫਾਨ ਆ ਜਾਏ, ਬੜੇ ਬੜੇ ਦਰਖਤਾਂ ਨੂੰ ਜੜਾਂ ਤੋਂ ਪੱਟੇ ਤੇ ਮੂਹਰੇ ਕਰ ਦੇ, ਤਾਂ ਤੁਹਾਡੇ ਵਿੱਚੋਂ ਅੱਜ ਤੱਕ ਕਿਸੇ ਨੇ ਬਾਂਸ ਦਾ ਬੂਟਾ ਵੀ ਪੱਟਿਆ ਹੋਇਆ ਦੇਖਿਆ? ਨਹੀਂ। ਬਾਂਸ ਲੰਬਾ ਤਗੜਾ ਹੈ, ਪਰ ਬਾਂਸ ਨੂੰ ਝੁਕਣ ਦੀ ਕਲਾ ਹੁੰਦੀ ਹੈ, ਬਾਂਸ ਝੁਕਣਾ ਜਾਣਦਾ ਹੈ। ਜਦੋਂ ਤੂਫਾਨ ਆਉਂਦਾ ਬਾਂਸ ਝੁਕਦਾ, ਧਰਤੀ ਦੇ ਨਾਲ ਲੱਗ ਜਾਂਦਾ, ਤੂਫਾਨ ਆਉਂਦਾ ਤੇ ਬਾਂਸ ਫਿਰ ਖੜਾ ਹੋ ਜਾਂਦਾ। याद रखो अरगुर पातशाह कहते मिठत नीवी नानका, मिठास चंगी है, निम्रता चंगी है। मानो एक चंगियाई जे गुणा का सिद्धांत है, गुण चंगियाइया तत्व, न्यून वाला मनुख चंगा है, गुणवान है, उसकी निम्रता तो उसके न्यून तो पता चलता है। पातशाह कहते साढ़े वाले कदे ऐसे अनेक लोग मिलते, मैं जी पाड़े चरणा का दास, तुम बड़ी चंकी तरह उन्होंने जानते अरंदो विचार के लिखना को चरणा का दास है लेकिन नहीं दासा ने दास लिख रहे, दासा ने दास, दासा का दास लिख देना मेरा सौखा है, पर दासा का दास हो जाना मेरा औखा है। मिठत नीवी नानका, गुण चंगियाइया तत्, सतगुरु तिशाल रैक सतगुरु पातशाह सब लोग न्यौंदे, सब लोग न्यौंदे। गुरु साहब कहते नहीं हक है न्यौन, आप जी अगे दस रहे
सबको निवै आपको पर को निवै ना कोई,
सारे अपने हित ले नहीं होंगे, दूजे दूजे को लोड है तो नहीं रहा है, किसी व्यक्ति में एक को लोड़ है हाथ भी लोड़ रहा है सिर भी चुका रहा है, कहता बस तेरी कृपा ना सब कुछ है। जब लोड पूरी हो गई उदो किसी की कृपा नहीं रहेगी, लोग तरफ की कृपा नहीं समझते, मनुख की मनुख कृपा नहीं समझे, जिनी देर पुत्र की लोड़ है उन्नी देर गुरुद्वारे आना है तो झाड़ू भी देना है, बर्तन साफ करना है, लैटरिन धोनिया ने, पर जिस दिन पुत्र मिलेगा फिर कदम है फिर नहीं होना, बस उन्नी देर तक। अरगुर पातशाह ने सब को निवै आप को, सब अपनी गर्ज नहीं देते, कहते ने किसी बादशाह के कोल उन्हें सवाल पाया बादशाह ने कि दुनिया की सब तो मिठी चीज के लिए, अपने वजीर को कहने लगा मैंने दस एक हफ्ते के बिच बिच ना दसिया तो मैं तेन कतल करवा लिया। वजीर ने कहा बड़ा अजीब राजा है भाई कि सब तो मिठी चीज कहती जे मैं कह दिता गुड़ मिठा है, जिन्हें कह दिता नहीं वो पुरानी चीज मिठी है, राजे का क्या है। वजीर दुनिया से फिरता रहा तो लग जाए हफ्ता भर फिरना सी और सी हफ्ता त्रास हो गया, अखीर एक भेटा चारने वाले के पास चले कहानी हो, क्योंकि किसी चीज को समझाने लई जिन्नी देर तक कोई कहानी ना कही जाए उन्नी देर तक गल बंदे के जहन में नहीं बैठती, कहानी ना बंदे के जहन में गल जल्दी चली जाती। जब वो भेटा चारने वाले के पास चले गए उन्हें कहा कि ठीक है वजीर साहब बड़े निराश हो, कहने लगा राश किस करके राजे ने सवाल किया है कि दुनिया की सब तो मिठी चीज कही है, तो मैं राजे को की दस मैं पता नहीं, कहने लगा तो मैं दस सकता, कहने लगा कि दस दस ताकि मैं मन तो बच जावा, कहने आप ही दस ये मैं ता दसागा कि जे तू भेटा का दुध पी लगे। और वजीर ने कहे भेड़ का दुध पीता नहीं, कहने लगा भेड़ का दुध मैं तो नहीं पीना, कहने लगा फिर मैं दस नहीं। अखीर वजीर ने मन चाहिए कि मैं तो यही हाँ, तो जे मैं भेड़ का दुध पी भी लेता हाँ तो फिर घट्टो घट मेरी जान तो बच जाएगी, कहने लगा अच्छा भेड़ का दुध कट के मैं पी लेना पर मैंने दस दे, कहने लगा नहीं वो कल हम दूर चली। हूं कंडीशन दूजी है, जब मैं भेड़ का दुध कट्टा कटांगा पहला मेरा कुत्ता पिएगा उसके बाद तू पिएगा, फिर कहने लगा नहीं मैं जब बीमार कुत्ते का दुखा था मैं पता ही नहीं, कहने लगा बिना मैं दसा लगा। अखीर फिर सोचा कि जान बचाने लगे कुत्ते का जूठा पीना की गल, कहने लगा मैं पी लगा पर तू मेरे दस से, कहने लगा नहीं हूं तीजी शब्द वो शक मैंने परवाह नहीं क्योंकि तू डिले कर दे देरी कर दे, ਪਹਿਲਾਂ ਕੁੱਤਾ ਪੀਏਗਾ, ਬਾਅਦ ਵਿੱਚ ਮੈਂ ਉਹਦੇ ਵਿੱਚ ਪੇਟ ਦੀਆਂ ਫੇਂਗਣਾ ਪਾਵਾਂਗਾ, ਫਿਰ ਤੈਨੂੰ ਪੀਏਗਾ। ਕਹਿਣ ਲੱਗਾ ਨਹੀਂ, ਮੈਂ ਤਾਂ ਬਿਲਕੁਲ ਨਹੀਂ ਪੀਣਾ, ਤੇਰੀ ਮਤ ਨਹੀਂ ਪੀਣਾ ਤਾਂ ਨਾ ਪੀ। ਮੈਂ ਤਾਂ ਦੱਸਾਂਗਾ ਜੇ ਤੇਰੀ ਤੈਨੂੰ ਮੇਰੀ ਇਹ ਸ਼ੱਕ ਪ੍ਰਵਾਨ। ਕਹਿਣ ਲੱਗਾ ਨਹੀਂ, ਇਹ ਨਹੀਂ ਪ੍ਰਵਾਨ। ਕਹਿਣਾ ਸੁੱਟ ਲੈ। ਫਿਰ ਸੋਚ ਸਾਚ ਕੇ ਜੀ ਨਿਜਰਾ ਕਹਿ ਕੇ ਮੈਂ ਤੇ ਦੋਵੇਂ ਗਾ ਕੀ ਪਤਾ ਲੱਗਦਾ ਹੈ। ਚਲ ਮੈਂ ਪੁੱਛ ਲੈਂਦਾ, ਮੈਂ ਬਣ ਗਿਆ। ਕਹਿਣ ਲੱਗਾ ਪੇਟ ਵਾਲਾ ਦੁੱਧ ਨਹੀਂ ਪੀ ਲਵਾਂ, ਮੈਂਗਣਾ ਵਾਲਾ ਪੀ ਲਵਾਂ। ਕਹਿਣ ਲੱਗਾ ਨਹੀਂ, ਹੁਣ ਨਹੀਂ। ਹੁਣ ਚੌਥੀ ਸ਼ਰਤ ਹੈ ਕਿ ਮੈਂ ਤੇਰੇ ਮੋਢਿਆਂ 'ਚ ਬੈਠਾਂਗਾ, ਤੇਰਾ ਸਿਰ ਮਨਾਵਾਂਗਾ, ਤੇਰੇ ਸਿਰ 'ਤੇ ਕੁੰਡਾ ਧਰਾਂਗਾ, ਉਹਦੇ ਵਿੱਚ ਦੁੱਧ ਪਾਵਾਂਗਾ, ਵਿੱਚ ਮੈਂਗਣਾ ਪਾਵਾਂਗਾ। ਅਰਸ਼ ਦੁੱਧ ਨੂੰ ਘੁੱਟਦਾ ਘੁੱਟਦਾ ਰਾਜੇ ਦੇ ਦਰਬਾਰ ਵਿੱਚ ਜਾਵਾਂਗਾ, ਉੱਥੇ ਜਾ ਕੇ ਦੱਸਾਂ। ਕਹਿਣ ਲੱਗਾ ਇੰਨਾ ਨਹੀਂ ਹੋ ਸਕਦਾ, ਬਹੁਤ ਕੁਛ ਹੈ। ਮੇਰੇ ਬੇਟੇ ਕਹਿਣ ਲੱਗਾ ਠੀਕ ਹੈ, ਮੇਰੇ ਜਿੱਦੀ ਲੋੜ ਜਾ। ਅਖੀਰ ਮੰਨ ਲਿਆ, ਪਰ ਰਾਜੇ ਦੇ ਦਰਬਾਰ ਤੋਂ ਪਹਿਲਾਂ ਜਦੋਂ ਮੰਨ ਲਿਆ, ਕਹਿਣ ਲੱਗਾ ਦੱਸ ਕੀ ਬੱਚਾ। ਕਹਿੰਦਾ ਦੇਖੋ, ਅਜੇ ਤੱਕ ਵੀ ਨਹੀਂ ਸਮਝੇ, ਅਜੇ ਤੱਕ ਵੀ ਨਹੀਂ ਸਮਝੇ। ਕਹਿਣ ਲੱਗਾ ਨਹੀਂ, ਮੈਂ ਨਹੀਂ ਸਮਝਿਆ। ਕਹਿੰਦਾ ਸਭ ਤੋਂ ਗਸ ਮਿੱਠੀ ਹੈ, ਆਪਣੀ ਗਸ ਲਈ ਤੂੰ ਭੇਡ ਦਾ ਦੁੱਧ ਪੀਣ ਲਈ ਤਿਆਰ ਹੋ ਗਿਆ, ਆਪਣੀ ਗਸ ਲਈ ਕੁੱਤੇ ਦਾ ਜੂਠਾ ਪੀਣ ਲਈ ਤਿਆਰ ਹੋ ਗਿਆ, ਆਪਣੀ ਗਸ ਲਈ ਤੂੰ ਮੀਂਗਣਾ ਭੋਲੀਆਂ ਵਾਲਾ ਦੁੱਧ ਪੀਣ ਲਈ ਤਿਆਰ ਹੋ ਗਿਆ, ਆਪਣੀ ਗਰਜ ਲਈ ਤੂੰ ਸਿਰ ਬਣਵਾਉਣ ਲਈ ਤਿਆਰ ਹੋ ਗਿਆ, ਆਪਣੀ ਗਰਜ ਲਈ ਮੋਢਿਆਂ 'ਤੇ ਬਿਠਾਉਣ ਲਈ ਮੈਨੂੰ ਤਿਆਰ ਹੋ ਗਿਆ। ਦਸ ਗਰਜ ਮਿੱਠੀ ਹੈ, ਇਸ ਤੋਂ ਕੋਈ ਚੀਜ਼ ਮਿੱਠੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਸਭ ਕੋ ਨਿਵੈ ਆਮ, ਪਰ ਕੋ ਨਿਵੈ ਨਾ ਕੋਈ, ਪਰਾਏ ਲਈ ਦੂਜੇ ਲਈ ਕੋਈ ਦਿੰਦਾ ਨਹੀਂ, ਸਭ ਆਪਣੇ ਹਿੱਤ ਲਈ ਦਿੰਦੇ, ਆਪਣੀ ਗਰਜ ਲਈ ਦਿੰਦੇ। ਗੁਰੂ ਸਾਹਿਬ ਕਹਿ ਕੇ ਮੱਥਾ ਟੇਕਦੇ ਹੋ, ਕਿਸ ਗੱਲ ਉਹ ਚਾਹੀਦਾ, ਭਾਵੇਂ ਆਤਮ ਗਿਆਨ ਹੀ ਕਰਨਾ ਚਾਹੀਦਾ। ਜੇ ਪਤਾ ਲੱਗੇ ਕੁੜੀ ਨਹੀਂ ਮਿਲਣ ਵਾਲਾ ਤਾਂ ਤੰਸ, ਪਰ ਤਰਨ ਪਾਤਸ਼ਾਹ ਕਹਿੰਦੇ ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਈ। ਅਗਲੀ ਪੰਕਤੀ ਚ ਕਹਿ
ਤਰ ਤਾਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ।
ਜੇ ਤਰਾਜੂ ਵਿੱਚ ਤੱਕੜੀ ਵਿੱਚ ਫੜ ਕੇ ਤੋਲਿਆ ਜਾ ਕਿਸੇ ਚੀਜ਼ ਨੂੰ, ਤੇ ਤੁਸੀਂ ਉਸੇ ਨੂੰ ਭਾਰਾ ਕਹਿੰਦੇ ਹੋ ਨਾ, ਜਿਹੜਾ ਪੱਲੜਾ ਦਿਲਦਾ। ਇੱਕ ਪੱਲੜਾ ਧਰਤੀ ਦੇ ਨਾਲ ਲੱਗਾ, ਇੱਕ ਉੱਚਾ ਉੱਠ ਗਿਆ, ਤੁਸੀਂ ਉੱਚੇ ਨੂੰ ਤਾਂ ਭਾਰਾ ਨਹੀਂ ਕਹਿੰਦੇ। ਗੌਰਾ ਭਾਰਾ ਤਾਂ ਉਸ ਨੂੰ ਕਹਿ ਦਿਓ ਜਿਹੜਾ ਨਿਉ ਕੇ ਧਰਤੀ ਦੇ ਨਾਲ ਲੱਗਾ, ਤੁਸੀਂ ਕਹਿੰਦੇ ਭਾਰਾ ਹੈ। ਧਰਮ ਪਾਤਸ਼ਾਹ ਦੀ ਪੁਸਤਕ ਕਰਦੇ ਹਾਂ, ਰੰਕਾ ਦੀ ਪੁਸਤਕ ਕਰਦੇ ਹਾਂ, ਐਸੇ ਬਚਨ ਬਾਣੀ ਨੇ ਕਹਿ ਕਿ ਤੂੰ ਪੂਰਾ ਹਮ ਪੂਰੇ ਓਛੇ, ਤੂੰ ਗੌਰਾ ਹਮ ਹੋਏ। ਐ ਪ੍ਰਭੂ ਤੂੰ ਭਾਰਾ ਹੈ, ਅਸੀਂ ਹੌਲੇ, ਤੂੰ ਭਰਿਆ ਹੋਇਆ ਹੈ, ਅਸੀਂ ਕੂਣੇ ਹਾਂ, ਅਸੀਂ ਹੋਛੇ, ਤੂੰ ਪੂਰਾ ਹਮ ਪੂਰੇ ਹੋਛੇ, ਤੂੰ ਗੌਰਾ ਹਮ ਹੋਏ। ਨਿਵੈ ਸੋ ਗੌਰਾ ਹੋਏ, ਜਿਹੜਾ ਦਿੰਦਾ ਹੈ ਉਹ ਭਾਰਾ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਤਾਂ ਤਾਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਅਗਲੀ ਪੰਕਤੀ ਛਾਪ ਜੀ ਕਹਿ ਰਹੇ
ਅਪਰਾਧੀ ਦੂਣਾ ਲੈ ਜੋ ਮੰਤਾ ਮਿਰਗਾਨ।
ਕਹਿੰਦੇ ਨਿਉਂ ਨਾ ਸਮਝਿਓ ਕਿ ਜੀ ਨਿਉਣ ਵਾਲਾ ਹੀ ਭਾਰਾ ਹੁੰਦਾ, ਪਰ ਨਿਉਣ ਨਿਉਣ ਵਿੱਚ ਵੀ ਫਰਕ ਹੈ। ਕਹਿੰਦੇ ਨਿਉਂਦਾ ਤਾਂ ਮਿਰਗ ਦੀ ਹੱਤਿਆ ਕਰਨ ਵਾਲਾ ਸ਼ਿਕਾਰੀ, ਗੁਨਾਹਗਾਰ ਵੀ ਨਿਉਂਦਾ। ਅਪਰਾਧੀ ਦੂਣਾ ਨਿਵੈ ਦੂਜਿਆਂ ਨਾਲੋਂ ਜ਼ਿਆਦਾ ਜਾਂਦਾ। ਪ੍ਰਮਾਣ ਦਿੱਤਾ ਜਿਉਂ ਹੰਤਾ ਮਿਰਗਾ, ਜਿਵੇਂ ਮਿਰਗ ਦੀ ਹੱਤਿਆ ਕਰਨ ਵਾਲਾ, ਮਿਰਗ ਨੂੰ ਮਾਰਨ ਵਾਲਾ ਸ਼ਿਕਾਰੀ ਨਿਉਂ ਕੇ ਤੀਰ ਮਾਰਦਾ ਹੈ, ਨਿਉਂ ਕੇ ਨਿਸ਼ਾਨਾ ਸੇਵਦਾ ਹੈ, ਇਵੇਂ ਧਰਮ ਪਾਤਸ਼ਾਹ ਕਹਿੰਦੇ ਅਪਰਾਧੀ ਦੂਣਾ ਨਿਵੈ ਹੈ। ਸ਼ਰਦ ਮਾਇਆ ਹੋ ਜਾਏਗਾ। ਅਗਲੀ ਪੰਕਤੀ ਚ ਕਹਿ
ਸੀਸ ਨਿਲਾਇਆ ਕਿਆ ਥੀਏ ਜਾਣਦਾ ਕੁਸੁਧ ਜਾਣੇ।
ਕਹਿੰਦੇ ਸੀਸ ਨਿਲਾਇਆ ਕਿਆ ਥੀਏ, ਸਿਰ ਨੂੰ ਝੁਕਾਇਆ ਮੱਥੇ ਮੱਥਾ ਟੇਕਿਆ ਕੁਝ ਨਹੀਂ ਹੋਣ ਵਾਲਾ। ਜਦੋਂ ਹਿਰਦੇ ਵਿੱਚ ਰਿਜੈਕਟ ਸੁਧੇ ਜਾਣ, ਜਦੋਂ ਹਿਰਦਾ ਸ਼ੁੱਧ ਨਹੀਂ ਹੈ, ਸਿੱਖ ਭਾਇਕ ਹੈ, ਸ਼ੁੱਧ ਹਿਰਦੇ ਕਰਕੇ ਕੀਤੀ ਅਰਦਾਸ ਪ੍ਰਵਾਨ ਹੁੰਦੀ, ਸ਼ੁੱਧ ਹਿਰਦੇ ਕਰਕੇ ਆਇਆ ਸਿੱਖ ਪ੍ਰਵਾਨ ਹੁੰਦਾ। ਧਰਮ ਪਾਤਸ਼ਾਹ ਲਖਨ ਕਹਿਣ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੰਪਰ ਬੰਦੇ ਮਾਰੀਏ ਜੋ ਸੰਨੀ ਉੱਪਰ ਚੋਰ ਸ਼ੀਸ਼ ਨਵਾਇਆ ਕਰ। ਕੱਲਾ ਮੱਥਾ ਟੇਕਿਆ ਕੁਝ ਨਹੀਂ ਹੋਣ ਵਾਲਾ। ਯਾਦ ਰੱਖਿਓ, ਹਿਰਦੇ ਨੂੰ ਸ਼ੁੱਧ ਕਰਨਾ ਪਏਗਾ, ਈਸ਼ਵਰ ਨੂੰ ਪ੍ਰਾਪਤ ਕਰਨਾ ਤਾਂ ਹਿਰਦਾ ਸ਼ੁੱਧ ਹੋਣਾ ਕਰਨਾ ਪਏਗਾ। ਜਿੰਨੀ ਦੇਰ ਹਿਰਦਾ ਸ਼ੁੱਧ ਨਹੀਂ, ਕਬੀਰ ਜੀ ਨੇ ਬੈਠਕ ਕਹਿਣ ਹਿਰਦਾ ਸ਼ੁੱਧ ਜੋ ਨਿੰਦਾ ਹੋਏ, ਕਹਿੰਦੇ ਜੇ ਹਿਰਦਾ ਸ਼ੁੱਧ ਹੈ ਤੇ ਨਿੰਦਾ ਹੋ ਰਹੀ ਹੈ ਤੇ ਫਿਰ ਇਹ ਸਮਝ ਲਓ ਕਿ ਹਮਰੇ ਕੱਪੜੇ ਨਿੰਦਕ ਧੋਰ, ਫਿਰ ਸਮਝ ਲਓ ਕਿ ਮੇਰੇ ਕੱਪੜੇ ਨਿੰਦਕ ਧੋ ਰਿਹਾ ਹੈ, ਮੇਰੇ ਕੱਪੜੇ ਨੂੰ ਨਿੰਦਕ ਸਾਫ ਕਰ ਰਿਹਾ ਹੈ। ਪਰ ਜੇ ਕਸ਼ੁੱਧ ਹੈ ਤਾਂ ਸ਼ੁੱਧਤਾ ਹੀ ਨਹੀਂ ਹੈ। ਧਰਮ ਪਾਤਸ਼ਾਹ ਕਹਿੰਦੇ ਫਿਰ ਸ਼ੀਸ਼ ਦਵਾਇਆ ਕਰ, ਸ਼ਹਿਦਵਾਨ ਨਾਲ ਵੀ ਕੁਝ ਹੋਣ ਵਾਲਾ ਨਹੀਂ ਹੈ। ਅਗਲੀ ਪੰਕਤੀ ਚ ਆਪ ਜੀ ਕਹਿ
ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਪਾਲਨ।
ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਕਾਲ ਵਿੱਚ ਪਖੰਡ ਦੀਆਂ ਧਜੀਆਂ ਉਡਾ ਕੇ ਰੱਖ, ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿੱਥੇ ਉਹਨਾਂ ਨੂੰ ਪੜ ਦਿਸਿਆ, ਜਿੱਥੇ ਜਿੱਥੇ ਗਲਤ ਦਿਸਿਆ, ਆਪ ਉੱਥੇ ਗਏ ਪਰ ਝੂਠ ਦੇ ਪਾਖੰਡ ਦੇ ਪਰਦੇ ਫਾਸ਼ ਕੀਤੇ। ਕਿਤੇ ਆਪ ਸੱਜਣ ਪਾਸ ਜਾਂਦੇ ਉੱਥੇ ਤੱਕਦੇ, ਉੱਥੇ ਮੰਦਰ ਵੀ ਹੈ, ਉੱਥੇ ਮਸਜਿਦ ਵੀ ਹੈ, ਔਰ ਸੱਜਣ ਕਰ ਤੱਕ ਕੇ ਉਹਨੂੰ ਮੱਤ ਦਿੰਦੇ ਤੂੰ ਸੱਜਣਾ ਦੇ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ, ਤੇਰੇ ਕਰਮ ਤੇਰੇ ਸੱਜਣ ਨੇ, ਜਿਹੜੇ ਚਲਦੇ ਨਾਲ ਜਾਣ ਹੋਰ ਕੋਈ ਤੇਰੇ ਨਾਲ ਨਹੀਂ ਜਾਂਦਾ। ਜੇ ਦੂਰ ਸਾਹਿਬ ਤੱਕਿਆ ਕਿ ਜਾਦੂਗਰ ਆਪਣੇ ਅਧੀਨ ਲੋਕਾਂ ਨੂੰ ਲਿਆ ਕੇ ਉਹਨਾਂ ਨੂੰ ਗੁਲਾਮ ਬਣਾਉਂਦੀ ਹੈ, ਆਪ ਉੱਥੇ ਪਹੁੰਚ ਗਿਆ। ਜੇ ਕਦੇ ਰੇਲਖੰਡ ਵਿੱਚ ਮਨੁੱਖਤਾ ਵਿਕਦੀ ਤੱਕੀ ਤਾਂ ਆਪ ਰੇਲਖੰਡ ਵਿੱਚ ਪਹੁੰਚ ਕੇ ਸੱਤ ਵਾਰ ਮੰਡੀ ਵਿੱਚ ਵਿਕੇ ਮੁੱਲ ਵਿਕੇ ਗੁਲਾਮ ਬਣ ਕੇ ਦੋ ਦੋ ਅਰਬੀ ਘੋੜੇ ਗੁਰੂ ਨਾਨਕ ਸਾਹਿਬ ਦਾ ਮੁੱਲ ਪੈਦਾ ਰਹੇ ਤੇ ਕਹਿਣਾ ਪਏਗਾ ਕਿ ਸੋ ਸਤਿਗੁਰ ਵਾਹ ਵਾਹ ਹੋ, ਜਿਨ ਭਰਮ ਕਰ ਤੋੜਿਆ, ਸੋ ਸਤਿਗੁਰ ਵਾਹ ਵਾਹ ਹੋ ਜਿਨ ਹਰਸ਼ਨ ਜੋੜਿਆ। ਆਪਣੇ ਥੱਕਿਆ ਸਮੇਂ ਦੇ ਬ੍ਰਹਮ ਉਹਨਾਂ ਵੱਲ ਤੱਕਿਆ ਕਿ ਰਸ ਗ੍ਰਾਮ ਕਰ ਆਪ ਜੀ ਨੇ ਉਹਨਾਂ ਦਾ ਵੀ ਪਕਸ਼ ਨਹੀਂ ਕੀਤਾ। ਉਹਨਾਂ ਨੂੰ ਵੀ ਆਪ ਜੀ ਨੇ ਕਿਹਾ ਕਿ ਤੁਸੀਂ ਗਲਤ ਹੋ, ਸੰਸਾਰ ਦੇ ਲੋਕਾਂ ਨੂੰ ਤੱਕਿਆ ਦੱਸਿਆ ਗਲਤ ਨੇ। ਆਪ ਜੀ ਨੇ ਬਚਨ ਕੀ ਕਹੇ, ਕਹਿੰਦੇ ਦੇਖੋ ਪੜ ਪੁਸਤਕ ਸੰਧਿਆ ਪਾਲਨ, ਕਹਿੰਦੇ ਬ੍ਰਾਹਮਣ ਵੱਲ ਤੱਕੋ ਉਹ ਪੋਥੀ ਵੀ ਪੜਦਾ ਹੈ, ਉਹ ਤਿੰਨ ਵੇਲੇ ਦੀ ਸੰਧਿਆ ਵੀ ਕਰਦਾ ਹੈ, ਦੋਵੇਂ ਵੇਲੇ ਸੰਧਿਆ, ਸੰਧਿਆ ਦੋ ਵੇਲੇ ਸੁਬਾਹ ਸ਼ਾਮ ਉਹ ਸੰਧਿਆ ਵੀ ਕਰਦਾ ਹੈ, ਲੋਕਾਂ ਦੇ ਨਾਲ ਬਾਤ ਵਿਚਾਰ ਵੀ ਕਰਦਾ ਹੈ, ਚਰਚਾ ਵੀ ਕਰਦਾ ਹੈ। ਪਰ ਪੁਸਤਕ ਸੰਧਿਆ ਬਾਦਮ ਹੋਰ ਕੀ ਕੰਮ ਕਰਦਾ ਹੈ? ਅਗਲੀ ਪੰਕਤੀ ਚ ਕਹਿ
ਸਿਰ ਪੂਜਸ ਬਗਲ ਸਮਾਦਮ,
ਉਹ ਮੂਰਤੀ ਨੂੰ ਵੀ ਪੂਜਦਾ ਹੈ ਸਤਿਗੁਰੂ ਪਾਤਸ਼ਾਹ ਕਹਿ ਰਹੇ, ਪਰ ਉਹਦੀ ਜੇ ਸਮਾਧੀ ਵੱਲ ਵੇਖੋ ਤਾਂ ਬਗਲੇ ਵੱਲ ਹੈ। ਸ਼ੈਲ ਪੂਜਸ ਬਗਲ ਸਮਾਧਨ, ਔਰ ਅਗਲੀ ਪੰਕਤੀ ਚ ਆਪ ਜੀ ਦੱਸ ਰਹੇ ਹਨ
ਮੁੱਖ ਝੂਠ ਭੁੱਖਣ ਸਾਰਨ,
ਕਹਿੰਦੇ ਉਹਦੇ ਮੁੱਖ ਵਿੱਚ ਝੂਠ ਹੈ ਪਰ ਝੂਠ ਨੂੰ ਕਿਸ ਢੰਗ ਨਾਲ ਪੇਸ਼ ਕਰਦਾ ਹੈ ਕਿ ਮਾਨੋ ਝੂਠ ਨੂੰ ਕਹਿਣੇ ਪਹਿਨਾ ਕੇ ਸੱਚ ਬਣਾ ਦਿੰਦਾ ਹੈ। ਮੁੱਖ ਝੂਠ ਭੁੱਖਣ ਸਨ। ਵਿਭੂਸ਼ਣ ਅਰਥ ਹੈ ਗਹਿਣੇ, ਸਾਰ ਅਰਥ ਹੈ ਸ੍ਰੇਸ਼ਟ। ਝੂਠ ਨੂੰ ਸੱਚ ਬਣਾਉਣ ਲਈ ਬੜੇ ਚੰਗੇ ਸ਼ਬਦਾਂ ਦੀ ਵਰਤੋਂ ਕਰਦਾ। ਯਾਦ ਰੱਖੋ, ਕਿਸੇ ਰਾਜੇ ਨੇ ਪੁੱਛਿਆ ਆਪਣੇ ਵਜ਼ੀਰ ਨੂੰ, ਕਹਿਣ ਲੱਗਾ ਬਈ ਮੇਰੀ ਹਜ਼ੂਰੀ ਤੇ ਕਿਉਂ ਨਹੀਂ ਵਾਰ, ਕਿਉਂ ਕਿਸ ਨਹੀਂ ਇੱਥੇ? ਕਹਿੰਦਾ ਮਹਾਰਾਜ ਦਾਨ ਦਿੰਦੇ ਨਾ ਸਿੱਖਦੇ, ਦਾਨ ਦਿੰਦੇ ਹੋ ਨਾ ਤੁਸੀਂ ਜ਼ਿਆਦਾ, ਇਸ ਕਰਕੇ ਨਹੀਂ। ਕਹਿਣ ਲੱਗਾ ਫਿਰ ਤੁਹਾਡੇ ਕਿਉਂ ਨਹੀਂ? ਕਹਿਣ ਲੱਗੇ ਜੀ ਸਾਡੇ ਲੈਂਦੇ ਆ ਕਸਰ, ਸੱਤ ਬਣਾਉਣ ਦਾ ਯਤਨ ਕਰ ਲੈਣ। ਕਹਿਣ ਲੱਗਾ ਜੀ ਸਾਡੇ ਲੈਂਦੇ ਆ ਕਸਰ। ਕਹਿਣ ਲੱਗਾ ਮੈਂ ਹੋਰ ਲੋਕਾਂ ਨੂੰ ਵੇਖਿਆ, ਉਹਨਾਂ ਦੀਆਂ ਝੜੀਆਂ ਤੇ ਵੀ ਕਿਸ ਨਹੀਂ। ਕਹਿੰਦਾ ਮਹਾਰਾਜ ਉਹਨਾਂ ਕੋਲ ਹੈ ਕੁਝ ਨਹੀਂ, ਉਹ ਮਰਦੇ ਰਹਿੰਦੇ ਤਾਂ ਕਸਰ। ਤੋ ਝੂਠ ਨੂੰ ਇਤਨੇ ਗਹਿਣੇ ਬਿਆਨ ਦਾ ਯਤਨ ਕਰਦਾ ਇੱਕ ਸੱਤ ਬਣ ਗਿਆ ਮੁੱਖ ਝੂਠ ਬੇਭੁੱਖਰ ਸਾਰਨ। ਅਗਲੀ ਪੰਕਤੀ ਚ ਕਹਿ ਦੇ
ਤੈ ਪਾਲ ਤਿਹਾਰ ਵਿਚਾਰਨ।
ਕਹਿੰਦੇ ਤਿੰਨਾਂ ਪਾਲਾਂ ਵਾਲੀ ਗਾਇਤਰੀ ਮੰਤਰ ਨੂੰ ਪੜ੍ਹਦਾ ਹੈ ਤਿਹਾਰ। ਤ੍ਰੈ ਕਾਲ ਤਿੰਨ ਸਮੇਂ ਵਿੱਚ, ਸੁਬਾਹ ਦੁਪਹਿਰੇ ਅਤੇ ਰਾਤ। ਤ੍ਰੈ ਪਾਲ ਤਿਹਾਰ ਵਿਚਾਰਨ, ਗਾਇਤਰੀ ਮੰਤਰ ਵੀ ਪੜ੍ਹਦਾ ਹੈ, ਉਹਦੀ ਵਿਚਾਰ ਵੀ ਕਰਦਾ ਹੈ। ਅਗਲੀ ਪੰਕਤੀ ਚ ਕਹਿ ਦੇ
ਗਲ ਮਾਲਾ ਤਿਲਕ ਲਾਟਨ।
ਕਹਿੰਦੇ ਉਹਦੇ ਗਲੇ ਵਿੱਚ ਮਾਲਾ ਵੀ ਹੈ, ਉਹਦੇ ਲਿਲਾਟ ਮੱਥੇ ਉੱਪਰ ਤਿਲਕ ਵੀ ਹੈ। ਅਗਲੀ ਪੰਕਤੀ ਚ ਕਹਿੰਦੇ
ਦੋਏ ਧੋਤੀ ਵਸਤਰ ਕਪਾਟਨ।
ਆਪਣੇ ਪਾਸ ਦੋ ਧੋਤੀਆਂ ਰੱਖਦਾ ਹੈ, ਵਸਤਰ ਕਪਾਟਨ। ਜਦੋਂ ਉਹ ਮੰਤਰ ਪੜ੍ਹਦਾ ਹੈ ਤਾਂ ਫਿਰ ਆਪਣੇ ਸਿਰ ਤੇ ਕਪਾਟ ਤੇ ਕੱਪੜਾ ਰੱਖ ਲੈਂਦਾ ਹੈ। ਕਹਿੰਦਾ ਮੈਂ ਅਰਪ ਕਰਦਾ ਦੋ ਧੋਤੀ ਵਸਤਰ ਕਪਾਟਨ। ਅਗਲੀ ਪੰਕਤੀ ਚ ਕਹਿੰਦੇ ਹਨ
ਜੇ ਜਾਣਸ ਬ੍ਰਹਮੰ ਕਰਮੰ।
ਕਹਿੰਦੇ ਜੇ ਭਲਾ ਉਹ ਬ੍ਰਹਮ ਹੈ, ਇਹ ਜਾਣਨਾ ਹੋਵੇ ਕਿ ਇਹ ਬ੍ਰਹਮ ਨੂੰ ਮਿਲਾਵਣ ਵਾਲੇ ਕਰਮ ਨੇ ਜਾਣੇ, ਜੇ ਉਹ ਅੰਦਰੋਂ ਜਾਣਦਾ ਕਿ ਝੂਠ ਨੂੰ ਗਹਿਣੇ ਪੈਰਾਇਆ ਸੱਚ ਨਹੀਂ ਬਣਦਾ, ਈਸ਼ਵਰ ਨੂੰ ਨਹੀਂ ਮਿਲ ਸਕਦਾ। ਯਾਦ ਰੱਖੋ, ਥੋੜਾ ਜਿਹਾ ਝੂਠ ਵੀ ਬੰਦੇ ਦੇ ਜੀਵਨ ਨੂੰ ਭ੍ਰਸ਼ਟ ਕਰ ਦਿੰਦਾ ਹੈ। ਇੱਥੇ ਝੂਠ ਨਾਲ ਸ਼ਹਿਦ ਸਿੱਖਾ ਚੱਲਦਾ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਕੂੜ ਖੁੱਟੇ ਨਾਨਕਾ ਔੜਕ ਸੱਚ ਰਹੇ। ਅਖੀਰ ਤੇ ਕੂੜ ਨੂੰ ਖੁੱਟਿਆ ਹੈ, ਉਦੋਂ ਸੱਚ ਹੀ ਸਾਹਮਣੇ ਆਏਗਾ। ਆਪ ਜੀ ਪਿੱਛੇ ਪੜ ਕੇ ਆਏ, ਉੱਥੇ ਸੱਚੇ ਹੀ ਸੱਚ ਨਿਬੜਿਆ। ਚੁਣ ਵੱਖ ਕੰਡੇ ਚਜਮਾ ਲਿਆ, ਹਾਂ ਨਾ ਪਾਏ ਪੂਰਿਆ ਮੋਹ ਕਾਲੇ ਦੋਜ ਕਚਾਲਿਆ। ਤੇਰੇ ਨਾਂ ਅੱਤੇ ਸਿੱਜਣ ਗਏ ਹਾਰ ਗਏ ਸਿੱਠਗਣ ਵਾਲੇ। ਧਰਮਗੁਰੂ ਪਾਤਸ਼ਾਹ ਕਹਿੰਦੇ ਜੇ ਭਲਾ ਉਹ ਬ੍ਰਾਹਮਣ ਇਹ ਗੱਲ ਜਾਣ ਲਵੇ, ਜੇ ਜਾਣਸ ਬ੍ਰਹਮੰ ਕਰਮੰ, ਕਿ ਕਿਹੜੇ ਕਰਮਾਂ ਕਰਕੇ ਬ੍ਰਹਮ ਨੂੰ ਮਿਲਿਆ ਜਾਂਦਾ ਹੈ, ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ, ਤਾਂ ਉਹਨੂੰ ਇਹ ਪਤਾ ਚੱਲ ਜਾਏਗਾ। ਅਗਲੀ ਪੰਕਤੀ ਚ ਕਹਿ ਰਿਹਾ
ਸਭ ਫੋਕਟ ਨਿਰਜੋ ਕਰਮੰ।
ਕਹਿੰਦੇ ਉਹਨੂੰ ਇਹ ਯਕੀਨ ਹੋ ਜਾਏਗਾ ਕਿ ਮੇਰੇ ਇਹ ਸਾਰੇ ਕਰਮ ਫੋਕਟ ਨੇ ਵਿਅਰਥ, ਇਹਨਾਂ ਕਰਮਾਂ ਕਰਕੇ ਮੈਂ ਬ੍ਰਹਮ ਦੀ ਪ੍ਰਾਪਤੀ ਨਹੀਂ ਕਰ ਸਕਦਾ। ਅਗਲੀ ਪੰਕਤੀ ਚ ਕਹਿ ਰਿਹਾ
ਕਹੋ ਨਾਨਕ ਨਿਰਜੋ ਧਿਆਵੈ।
ਇੱਕ ਵਾਰ ਸਾਰੇ ਕੱਟ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹੋ ਨਾਨਕ ਧਰਮਗੁਰੂ ਪਾਤਸ਼ਾਹ ਕਹਿ ਰਹੇ ਨਿਰਜੋ, ਜਿਸ ਬੰਦੇ ਨੂੰ ਨਿਸ਼ਚਾ ਹੋ ਜਾਂਦਾ, ਜਿਸ ਨੂੰ ਯਕੀਨ ਹੁੰਦਾ ਹੈ, ਜਿਸ ਨੂੰ ਭਰੋਸਾ ਹੋ ਜਾਂਦਾ। ਬਾਣੀ ਦੇ ਸ਼ਬਦ ਨੇ ਕਿ ਜਿੰਨੀ ਦੇਰ ਤੱਕ ਵਿਸ਼ਵਾਸ ਨਹੀਂ ਉਸਤੇ, ਭਰੋਸਾ ਨਹੀਂ, ਓਨੀ ਦੇਰ ਉਹ ਅੰਦਰੋਂ ਪ੍ਰਗਟ ਨਹੀਂ ਹੁੰਦਾ। ਆਪਣੀ ਬਾਣੀ ਪ੍ਰਗਟ ਕਰਦੇ ਜਾਣਕਾਰ ਦਿੰਦਾ ਹੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਨ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਜੀ। ਰੱਬ ਉਹਨੂੰ ਯਾਦ ਆਉਂਦਾ ਜਿਹਨੂੰ ਗੁਰੂ ਤੇ ਭਰੋਸਾ ਹੈ, ਮਿਲਦਾ ਉਹਨੂੰ ਹੈ ਜਿਹਨੂੰ ਉਹਦੇ 'ਤੇ ਭਰੋਸਾ ਹੋ ਜਾਂਦਾ। ਤਨੂ ਪਾਤਸ਼ਾਹ ਕਹਿ ਰਿਹਾ ਕੌ ਨਾਨਕ ਨਿਹਚਾ ਧਿਆਵੈ, ਯਕੀਨ ਨਾਲ ਉਸਨੂੰ ਧਿਆਵੇ ਉਸਨੂੰ ਜਪੇ। ਪਰ ਅਗਲੀ ਪੰਕਤੀ ਕਹਿ ਰਿਹਾ
ਵੈਣ ਸਤਿਗੁਰ ਵਾਤ ਨਾ ਪਾਵੇ,
ਕਹਿੰਦੇ ਬਿਨਾਂ ਸਤਿਗੁਰੂ ਤੋਂ ਇਹ ਰਸਤਾ ਪ੍ਰਾਪਤ ਨਹੀਂ ਹੁੰਦਾ, ਇਹ ਰਸਤਾ ਗੁਰੂ ਦੱਸੇਗਾ। ਮਾਰਗ ਪਾਏ ਕਲਿਆਣ ਮੈਂ ਗੁਰ ਦੱਸੇ ਭੇ, ਭਰਮ ਕੇ ਮਰਦੇ ਸਤਿਗੁਰ ਖੋਲੇ ਗੁਰੂ ਦੱਸੇਗਾ। ਭੁੱਲੇ ਸਿੱਖ ਗੁਰੂ ਸਮਝਾਏ ਉਹ ਜੜ ਜਾਂਦੇ, ਮਾਰਗ ਪਾਏ ਗੁਰੂ ਮਾਰਗ ਦਰਸ਼ਨ ਕਰੇਗਾ। ਜਦ ਸਤਿਗੁਰ ਬਾਟ ਨਾ ਪਾਵੇ, ਸਤਿਗੁਰੂ ਇਹਦਾ ਰਸਤੇ ਦਾ ਪਤਾ ਨਹੀਂ ਚੱਲਦਾ। ਅਗਲੀ ਪੰਕਤੀ ਚ ਕਹਿ
ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ।
ਯਾਦ ਰੱਖਿਓ ਸਰੀਰ ਇੱਕ ਕੱਪੜਾ ਹੈ, ਆਪਣੀ ਪੜ੍ਹਦੇ ਨਾ ਕਰਮੀ ਆਵੈ ਕੱਪੜਾ ਨਦਰੀ ਬੋਗ ਦੁਆਰ। ਸਰੀਰ ਦਾ ਕੱਪੜਾ ਸੁੰਦਰ ਸਰੀਰ ਅਤੇ ਸੁੰਦਰ ਰੂਪ ਸੋਹਣਾ ਬਣਾ, ਕੱਪੜ ਰੂਪ ਸੁਹਾਵਣਾ। ਸਰੀਰ ਦਾ ਕੱਪੜਾ ਤੇ ਸੁੰਦਰ ਰੂਪ ਜੋ ਸੋਹਣਾ ਲੱਗਦਾ ਹੈ, ਗੁਰੂ ਪਾਤਸ਼ਾਹ ਕਹਿੰਦੇ ਦੇਖ ਸਭ ਦੁਨੀਆ ਅੰਦਰ ਜਾਵਣਾ। ਨਾ ਸਰੀਰ ਤੂੰ ਨਾਲ ਨਾ ਜਾ ਸਕਦਾ ਹੈ, ਨਾ ਰੂਪ ਤੇਰੇ ਨਾਲ ਜਾਏਗਾ। ਰੂਪ ਬੰਸ ਕੇ ਬਾਅਦ ਪਾਪ ਸਿਰ ਤੇਰੀ, ਇਹ ਤਨ ਹੋਏ ਕੋ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਨਾਰੀ। ਕੱਪੜ ਰੂਪ ਸੁਹਾਵਣ ਮਾਨਸ ਦੇ ਬਹੁਤ ਨਾ ਆਵੇ, ਕਸ਼ੁਕ ਪਾਲ ਮੁਕਤ ਕਾ ਕਰ ਲੈ। ਨਹੀਂ ਡਾਏਗਾ ਰੂਪ ਨਹੀਂ ਡਾਏਗਾ ਸਰੀਰ, ਇਹ ਕਿੱਥੇ ਛੱਡ ਕੇ ਜਾਣਾ ਪੈ। ਜੇ ਸਰੀਰ ਕਰਕੇ ਫੁੱਟ ਮੁੜਦੇ ਹੋ, ਜੇ ਸਰੀਰ ਕਰਕੇ ਬਲ ਪ੍ਰੇਮ ਛੱਡ ਕਰਦੇ ਹੋ, ਧੋਖੇ ਦਿੰਦੇ ਹੋ, ਜਿਸ ਰੂਪ ਦਾ ਗੁਮਾਨ ਕਰਦੇ ਹੋ, ਸਭ ਕਿੱਥੇ ਰਹਿ ਜਾਏਗਾ ਸੜਕ ਦੁਨੀਆ ਅੰਦਰ ਜਾ। ਅੱਗੇ ਵੀ ਜਾਏਗਾ ਆਪ ਦੱਸ
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।
ਬਸ ਜੋ ਕਰਮ ਕਰਦੇ ਕਰਮਾਂ ਉੱਪਰ ਨਿਬੜਾ ਜੇ ਲੋਚਾ ਸੰਕੋਚ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ, ਕਰਮ ਆਪੋ ਆਪਣੀ ਕੇ ਨੇੜਾ ਕੇ ਦੂਰ। ਮੰਦਾ ਕੀਤਾ ਉਹ ਵੀ ਨਾਲ ਜਾਏਗਾ, ਚੰਗਾ ਕੀਤਾ ਉਹ ਵੀ ਨਾਲ ਜਾਏਗਾ, ਕਿਉਂਕਿ ਉੱਥੇ ਤਾਂ ਕਰਮਾਂ ਬਹਿ ਲੇਖਾ ਕਰ ਸਮਝਾਇਆ ਹੈ ਨਾ, ਉੱਥੇ ਬਿਠਾ ਕੇ ਲੇਖਾ ਕਰਕੇ ਕਰਮ ਵਾਚੇ ਜਾਣ। ਪਰ ਜਿੰਨੀ ਨਾਮ ਤੇ ਆਇਆ ਗਏ ਸੰਗਤ ਖਾਲ ਨਾਨਕ ਫਿਰ ਕੁੰਜਲੇ ਕੀਤੀ ਛੁੱਟੀ ਨਾ। ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਤਾਂ ਗੁਰਦੇਵ ਜੀ ਕਹਿੰਦੇ ਜੋ ਮੰਦੇ ਕਰਮ ਨੇ ਉਹ ਵੀ ਤੇਰੇ, ਚੰਗੇ ਕਰਮ ਨੇ ਉਹ ਵੀ ਤੇਰੇ। ਯਾਦ ਰੱਖੀ ਈਸ਼ਵਰ ਨਾ ਚੰਗੇ ਨੂੰ ਮੰਨਦਾ ਹੈ ਨਾ ਮੰਦੇ ਨੂੰ ਮੰਨਦਾ ਹੈ, ਉਹਨੇ ਤੇਰੇ ਲਈ ਦੋਵੇਂ ਸਾਹਮਣੇ ਰੱਖਦੇ। ਜਦੋਂ ਤੇਰੇ ਕਰਮਾਂ ਦਾ ਸਾਫ ਹੋਗਾ ਤਾਂ ਗੁਰੂ ਪਾਤਸ਼ਾਹ ਦੇ ਬਚਨ ਨੇ ਨਾਨਕ ਆਖਾ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰਾਮ ਮੁਕੇਸ਼ੀਆਂ ਬੈਠਾ ਕੱਢ ਰਹੀ, ਤਦਬਾ ਮੌਸਮ ਆਖੀਆਂ ਬਾਕੀ ਜਿੰਨਾ ਰਹੀ, ਅਜਰਾਈ ਫਰਿਸ਼ਤਾ ਹੋਸੀ ਆਏ ਨਹੀਂ ਆਪ ਜਾਣਨਾ ਸੁਝੇ ਭੀੜੀ ਗਲੀ ਫਹੀ, ਕੂੜਤ ਕੁੱਟੇ ਨਾਨਕਾ ਔਰਤ ਸੱਚ ਨਹੀਂ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਅਗਲੀ ਪੰਕਤੀ ਚ ਕਹਿ
ਹੁਕਮ ਕੀਏ ਮਨ ਭਾਵਦ ਰਾਜ ਭੀੜ ਅਗਰ ਜਾਣਾ।
ਕਹਿੰਦੇ ਇੱਥੇ ਤੂੰ ਭਾਵੇਂ ਆਪਣੇ ਮਨ ਭਾਉਂਦੇ ਹੁਕਮ ਕੀਤੇ, ਜੋ ਚਾਹਿਆ ਉਹ ਹੁਕਮ ਕਰ ਦਿੱਤਾ ਤੇ ਹੋ ਗਿਆ। ਪਰ ਈਸ਼ਵਰ ਦੇ ਦਰ ਤੇ ਸਾਹਿਬ ਸਿੱਖੀ ਹੁਕਮ ਨਾ ਚੱਲਦਾ ਹੈ, ਕਹੀ ਮੈਂ ਅਰਦਾਸ ਉੱਥੇ ਤੇਰਾ ਹੁਕਮ ਨਹੀਂ ਚੱਲਦਾ। اتنے کا راستہ بڑا تنگ ہے. فرید جی ایسے وچن کہے کہ مکت دوارا سنترا پیر جی کہتے رائی دسے بھائے سنترا کا سنکیرن ہے تنگ ہے چھوٹا ہے جتوں رنگ کے مکتی ملتی ہے وہ دروازہ رائی دسے بھائے رائی دے دانے دا دسواں حصہ من تو مینگن ہو رہے ہو من تو ہاتھی بنے سب بچ سکے تھے پھر نکسے کیوں کہہ رہے ہیں ایک کمیں اس راستے پہ چلیں گے گا فرید جی کہنے بال اپنی پیپا سلاب کنڈی نہ سنی آ رہے بال تو بھی تنگ ہے وہ رستہ تنگ بادشاہ کہنے راہ ہے بھیڑا ہے اگے جانا راستہ تنگ ہے جس کے لگ کے اگے جانا پڑے گا. اگلی پنکتی کہتے ہیں
ننگا دوجک جانے کان دس پرات رانگنا
ننگا ننگے کا مطلب یہ نہیں کہ کپڑے نہیں جان گے ننگے کا مطلب تیرے جیون کے کرم نشر کیا جائے گا وہ تیرے سامنے رکھے جانے ایسے بے شک پردے بھی تو کمانا ہے پر اتنے ایسے کمانا سو اگے آیا پرگٹ ہوئے ندان صاحب جب پوچھے دھرم راج وہ تیرے کیتے کرم نشر کرتے جائیں گے اور پھر تینوں کرما وجہ نگر کر کے تینوں جلیل کر کے ننگا دوج کچا جائے گا پھر تینوں نرکا میں دھکیا جائے گا تاں سے کھرا ڈراونا پھر تینوں اپنا روح بہت ڈراؤنا دسے گا جو آج سنسار دے اگے پیش کرنا ہے وہ نہیں جو بندے کرنا ہے وہ دسے گا. اگلی پنکتی آپ کہہ رہے ہیں
گر آگن پچھوتا آگن
آپ کی کہہ رہے ہیں جیڑے یکتی آگن کر دے جو بھی آگن کرے گا انہوں پچھتانا پڑے گا. اس کر کے گرو صاحب جی نے پوتر باڑی کو سمجھنے کا یتن کرنا اوگڑی آ رہے مانسا پلو نہ پہلی رکھو میں کئی بار دیکھتا منک دوسرے نے دوسرا لڑتا ہے بچے باپ پتے سے ساری بےزتی کرتے انہوں پوچھو ذرا کہ تم عزت چاہتا ہے اور جڑا خود جڑا چیز چاہتا ہے وہ تو یہ بھی تو حل کرنا دوسرے کو دے جڑا عزت چاہتا ہے وہ عزت دینا بھی سیکھ جڑا چاہتا ہے میرا ستکار ہوئے وہ ستکار کرنا سیکھ جڑا چاہتا ہے میری سیوا ہوئے وہ سیوا کرنا سیکھ جو خود تھی دوسرے کو آ سکتے ہو دوسرے بھی تھے تو وہ بھی آ سکتے ہیں جو تھی چاہتے ہو دوسرے بھی کوئی چاہتے ایشور بھی وہی چاہتا تھی سب چنگا چاہتے ہو نا ایشور بھی سب چنگا چاہتا ہے اور وہ درد سے ستکار اس کا ہوتا ہے. کبیر جی نے بچن کہ جگ کاجل کی کوٹری اند پیو کے سما ہے ہم انہاری اس کا پیر جو نیکس جائے کہتے جگ سنسار ایک کجل کی کوٹڑی ہے اندھیرا ہے اس وچ اور کاڑک ہے اس وچ کہتے پر میں اس تو نہار جانا جڑا اس کوٹڑی وچ بڑے تے بنا کاڑک لگڑ تو نکل جائے نہیں تو پیارے پر اوگڑ اچھو دامنا کتے سمجھتی ہے گرو بادشاہ کرپا کر پوتر بانی کا اپدیش سارے سارے ہردے چاہے جس نام سارا منخر سفلا ہو سکے پاون بانی کی وچار کرتے ہوئے بلا گرو کے در کا پو کر جان کے سات سگن اپنے در کا پیکاری جان کو معاف کر دیا بچن اپدیش گرو کا جان کے ہردے چسونا تاکہ داستان اپنی سارے جو گرو کی مجبوری گزارا سما ہے وہ لکھے بھی پی سکے جس نال اسی ہو جائیے یہ لوگ سکھی ہے اور لوگ سنہلے نانک کا ہر پرب اپنے ملے واہ کا خالصہ واہ